ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਵਧਾਏ ਬਗੈਰ ਗੁਨਾਹਾਂ ਦੀ ਮੁਆਫ਼ੀ ਨਾਮੁਮਕਿਨ ਏ ਤੇ ਜਿੰਨੇ ਲੋਕਾਂ ਨੇ ਵੀ ਆਪਣੇ ਗੁਨਾਹਾਂ ਦੀ ਮੁਆਫ਼ੀ ਚਾਹੀਏ ਉਹਨਾਂ ਵਾਸਤੇ ਜ਼ਰੂਰੀ ਸੀ ਕਿ ਉਹ ਇੱਕ ਬੇਐਬ ਬਰਾ ਲੈਂਦੇ ਅਤੇ ਉਹਨੂੰ ਜ਼ਬਾ ਕਰਦੇ ਅਤੇ ਫਿਰ ਖੁਦਾ ਤਾਲਾ ਦੇ ਹਜ਼ੂਰ ਸੁਖਨੀ ਕੁਰਬਾਨੀ ਦੇ ਤੌਰ 'ਤੇ ਉਹਨੂੰ ਚੜਾਉਂਦੇ। ਗੁਨਾਹਗਾਰ ਆਦਮੀ ਦੇ ਬਦਲੇ ਵਿੱਚ ਬੇਐਬ ਅਤੇ ਮਾਸੂਮ ਜਾਨਵਰ ਨੂੰ ਜਾਨ ਦੇਣੀ ਪੈਂਦੀ ਸੀ। ਲੋਕਾਂ ਦੇ ਗੁਨਾਹਾਂ ਦੀ ਮੁਆਫ਼ੀ ਦਾ ਸਿਰਫ ਇਹੋ ਹੀ ਇੱਕ ਰਸਤਾ ਸੀ ਜਿਹੜਾ ਖੁਦਾ ਤਾਲਾ ਦੇ ਬੇਰਿਆ ਇਨਸਾਫ ਦਾ ਤਕਾਜ਼ਾ ਸੀ। ਇੱਕ ਹੋਰ ਗੱਲ ਜਿਹੜੀ ਯਾਦ ਰੱਖਣ ਦੇ ਲਾਇਕ ਏ ਉਹ ਇਹ ਵੀ ਕਿ ਜਾਨਵਰਾਂ ਦੀ ਕੁਰਬਾਨੀ ਅਸਲੀ ਕੁਰਬਾਨੀ ਤੇ ਨਾ ਸੀ, ਲੇਕਿਨ ਆਇੰਦਾ ਦੀਆਂ ਚੰਗੀਆਂ ਚੀਜ਼ਾਂ ਦਾ ਅਕਸ ਜ਼ਰੂਰ ਸੀ, ਕਿਉਂਕਿ ਮੁਮਕਿਨ ਨਹੀਂ ਹੈ ਕਿ ਬੈਲਾਂ ਅਤੇ ਬੱਛੜਿਆਂ ਦਾ ਖੂਨ ਗੁਨਾਹਾਂ ਨੂੰ ਮਿਟਾ ਦੇਵੇ। ਇਬਰਾਨੀਓ ਬਾਬ 10 ਅਤੇ ਪਹਿਲੀਆਂ 4 ਆਇਤਾਂ ਵਿੱਚ ਤੁਸੀਂ ਇਹ ਹਵਾਲਾ ਵੇਖ ਸਕਦੇ ਹੋ। ਜਾਨਵਰਾਂ ਦਾ ਖੂਨ ਆਦਮੀਆਂ ਦੇ ਗੁਨਾਹਾਂ ਦਾ ਕੁਫਾਰਾ ਨਹੀਂ ਹੋ ਸਕਦਾ, ਕਿਉਂਕਿ ਜਾਨਵਰਾਂ ਅਤੇ ਆਦਮੀਆਂ ਦੀ ਕੀਮਤ ਵਿੱਚ ਫਰਕ ਏ। ਅਤੇ ਅਸੀਂ ਸਿੱਖਣੇ ਹਾਂ ਕਿ ਉਹ ਬਰਾ ਜਿਹੜਾ ਇਬਰਾਹਿਮ ਦੇ ਬੇਟੇ ਦੀ ਜਗ੍ਹਾ ਅਲਤਾਰ 'ਤੇ ਚੜ੍ਹਾਇਆ ਗਿਆ ਉਹ ਉਸ ਕੁਰਬਾਨੀ ਦਾ ਆਇਨਾ ਸੀ। ਜ਼ਿਆਦਾ ਕਾਮਿਲ ਕੁਰਬਾਨੀ ਆਇੰਦਾ ਹੋਣ ਵਾਲੀ ਸੀ। ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ ਹੈ ਕਿ ਜਿਹੜਾ ਬਰਾ ਇਬਰਾਹਿਮ ਦੇ ਬੇਟੇ ਦੀ ਜਗ੍ਹਾ ਕੁਰਬਾਨ ਹੋਇਆ ਉਹ ਉਸ ਪਾਕ ਨਜਾਤ ਦਹਿੰਦੇ ਦੀ ਨਿਸ਼ਾਨੀ ਦੇ ਤੌਰ 'ਤੇ ਸੀ ਜਿਹੜਾ ਦੁਨੀਆਂ ਵਿੱਚ ਆਉਣ ਨੂੰ ਸੀ, ਤਾਂ ਕਿ ਸਾਰੇ ਗੁਨਾਹਗਾਰਾਂ ਦੇ ਗੁਨਾਹਾਂ ਦਾ ਕੁਫਾਰਾ ਬਣੇ, ਤਾਂ ਕਿ ਜੋ ਕੋਈ ਉਹਦੇ 'ਤੇ ਈਮਾਨ ਲਿਆਵੇ ਉਹ ਗੁਨਾਹਾਂ ਤੋਂ ਮੁਆਫ਼ੀ ਪਾਵੇ। ਮੁਕਤਸਰ ਗੱਲ ਇਹ ਵੇ ਕਿ ਬਰੇ ਦੀ ਇਹ ਕੁਰਬਾਨੀ ਜਿਹੜੀ ਇਬਰਾਹਿਮ ਨੇ ਚੜ੍ਹਾਈ ਉਹ ਅਜ਼ੀਮ ਅਤੇ ਕਾਮਿਲ ਕੁਰਬਾਨੀ ਦਾ ਪੇਸ਼ ਖੈਮਾ ਸੀ ਜਿਹੜੀ ਦੁਨੀਆਂ ਦੇ ਨਿਜਾਤ ਦਹਿੰਦਾ ਨੇ ਆ ਕੇ ਪੇਸ਼ ਕਰਨੀ ਸੀ, ਜਿਸ ਦਾ ਵਾਅਦਾ ਖੁਦਾ ਏ ਕਰੀਮ ਨੇ ਖੁਦ ਕੀਤਾ ਸੀ, ਤਾਂ ਕਿ ਗੁਨਾਹਗਾਰ ਉਸਦਾ ਸੱਚਾ ਅਦਲ ਵੇਖ ਸਕਣ। ਹੁਣ ਇਸ ਕਹਾਣੀ ਦਾ ਪੈਗੰਬਰੀ ਪਹਿਲੂ ਵੇਖਨੇ ਆ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਇਬਰਾਹਿਮ ਆਪਣੇ ਬੇਟੇ ਇਜ਼ਹਾਕ ਦੇ ਨਾਲ ਪਹਾੜ 'ਤੇ ਜਾਣ ਡਿਆ ਸੀ ਤੇ ਇਬਰਾਹਿਮ ਨੇ ਇਜ਼ਹਾਕ ਨੂੰ ਆਖਿਆ ਸੀ ਕਿ ਖੁਦਾ ਕੁਰਬਾਨੀ ਦਾ ਬਰਾ ਖੁਦ ਮੁਹੱਈਆ ਕਰੇਗਾ। ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਜਦੋਂ ਉਹਨੇ ਆਪਣੇ ਬੇਟੇ ਦੇ ਬਦਲੇ ਬਰੇ ਨੂੰ ਜ਼ਬਾ ਕੀਤਾ ਤੇ ਜਲਾਇਆ ਤੇ ਕੀ ਆਖਿਆ, ਉਹਨੇ ਉਸ ਕੁਰਬਾਨਗਾਹ ਦਾ ਨਾਂ ਯਹੋਵਾ ਯਰੀ ਰੱਖਿਆ, ਜਿਸ ਦਾ ਤਰਜਮਾ ਏ ਖੁਦਾ ਮੁਹੱਈਆ ਕਰੇਗਾ। ਤੁਰਿਆ ਤਾਂ ਮੁਸੰਨਫ ਹਜ਼ਰਤ ਮੂਸਾ ਨਬੀ ਇਸ ਵਿੱਚ ਮਜ਼ੀਦ ਲਿਖਦਾ ਏ, ਚੁਨਾਚੇ ਅੱਜ ਤੱਕ ਕਹਾਵਤ ਏ ਕਿ ਖੁਦਾਵਨ ਪਹਾੜ ਤੇ ਮੁਹੱਈਆ ਕਰਦਾ ਏ। ਇਸ ਦੀ ਵਜ੍ਹਾ ਕੀ ਸੀ? ਹਜ਼ਰਤ ਇਬਰਾਹਿਮ ਨਬੀ ਨੇ ਕਿਉਂ ਆਖਿਆ ਕਿ ਖੁਦਾ ਮੁਹੱਈਆ ਕਰੇਗਾ? ਉਹਨੇ ਕਿਉਂ ਨਾ ਆਖਿਆ ਕਿ ਖੁਦਾ ਦੀ ਤਾਰੀਫ ਹੋਵੇ, ਖੁਦਾ ਨੇ ਕੁਰਬਾਨੀ ਦਾ ਬਰਾ ਮੁਹੱਈਆ ਕਰ ਦਿੱਤਾ ਏ? ਦੋਸਤੋ, ਇਹ ਸਵਾਲ ਬੜਾ ਅਹਿਮ ਤੇ ਗੌਰ ਤਲਬ ਏ। ਇਸ ਸਵਾਲ ਦਾ ਜਵਾਬ ਖੁਦਾ ਦੇ ਕਲਾਮ ਦੀ ਖੁਸ਼ਖਬਰੀ ਏ, ਜਿਹਨੂੰ ਸਮਝਣਾ ਤੇ ਉਹਦੇ ਤੇ ਈਮਾਨ ਲਿਆਉਣਾ ਸਾਡੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਏ। ਇਬਰਾਹਿਮ ਨੇ ਇਸ ਮੁਕਾਮ ਦਾ ਨਾਂ ਯਹੋਵਾ ਯਰੀ ਯਾਨੀ ਖੁਦਾ ਮੁਹੱਈਆ ਕਰੇਗਾ ਕਿਉਂ ਰੱਖਿਆ? ਇਸ ਲਈ ਕਿ ਇਬਰਾਹਿਮ ਇਸ ਵਾਕਿਆ ਦੇ ਬਾਰੇ ਪੁਕਾਰ ਕੇ ਕਹਿਣ ਡਿਆ ਸੀ ਕਿ ਜਿਵੇਂ ਪਹਾੜਾਂ ਤੇ ਪੇਸ਼ ਆਉਣ ਵਾਲੇ ਇਸ ਵਾਕਿਆ ਵਿੱਚ ਖੁਦਾ ਨੇ ਇਬਰਾਹਿਮ ਦੇ ਬੇਟੇ ਦੀ ਜਗ੍ਹਾ ਬਰਾ ਮੁਹੱਈਆ ਕੀਤਾ ਏ ਤੇ ਉਹਦਾ ਸ਼ੁਕਰਗੁਜ਼ਾਰ ਏ, ਕਿਉਂਕਿ ਉਹਨੇ ਮੇਰੇ ਬੇਟੇ ਦੇ ਬਦਲੇ ਵਿੱਚ ਬਰਾ ਮੁਹੱਈਆ ਕੀਤਾ ਤਾਂ ਕਿ ਮੈਂ ਉਹਨੂੰ ਕੁਰਬਾਨਗਾਹ ਤੇ ਕੁਰਬਾਨ ਕਰਾਂ। ਤਾਂ ਮੈਂ ਤੁਹਾਨੂੰ ਦੱਸਣ ਡਿਆਵਾਂ ਕਿ ਇੱਕ ਰੋਜ਼ ਇਸੇ ਪਹਾੜ ਤੇ ਖੁਦਾ ਇੱਕ ਹੋਰ ਕੁਰਬਾਨੀ ਮੁਹੱਈਆ ਕਰੇਗਾ ਤੇ ਕੁਰਬਾਨ ਹੋਣ ਵਾਲਾ ਉਹ ਬਰਾ ਉਹ ਮੇਰੇ ਬੇਟੇ ਦੀ ਜਗ੍ਹਾ ਕੁਰਬਾਨ ਹੋਣ ਵਾਲੇ ਤੇ ਉਹਨੂੰ ਛੁਰੀ ਤੇ ਅੱਗ ਤੋਂ ਬਚਾਉਣ ਵਾਲੇ ਬਰੇ ਤੋਂ ਜ਼ਿਆਦਾ ਅਜ਼ੀਮ ਹੋਵੇਗਾ। ਹਾਂ, ਖੁਦਾ ਜੋ ਕੁਰਬਾਨੀ ਮੁਹੱਈਆ ਕਰੇਗਾ ਉਹ ਨਸਲੇ ਆਦਮ ਦੇ ਗੁਨਾਹਾਂ ਦੀ ਸਜ਼ਾ ਤੇ ਅਬਦੀ ਮੌਤ ਏ, ਤੇ ਉਹ ਸਾਰਿਆਂ ਵਾਸਤੇ ਹਮੇਸ਼ਾ ਦੀ ਅੱਗ ਤੋਂ ਉਹਨਾਂ ਨੂੰ ਬਚਾਉਣ ਵਾਸਤੇ ਹੋਵੇਗੀ। ਖੁਦਾ ਪਾਕ ਆਪਣੇ ਮੁਕੱਦਸ ਨਿਜਾਤ ਦਹਿੰਦਾ ਨੂੰ ਭੇਜੇਗਾ ਜਿਹੜਾ ਗੁਨਾਹ ਤੋਂ ਪਾਕ ਤੇ ਬੇਐਬ ਹੋਵੇਗਾ, ਤਾਂ ਕਿ ਉਹ ਗੁਨਾਹਗਾਰਾਂ ਦੇ ਗੁਨਾਹਾਂ ਦਾ ਕੁਫਾਰਾ ਬਣੇ, ਤੇ ਜੋ ਕੋਈ ਉਹਦੇ ਤੇ ਈਮਾਨ ਲਿਆਵੇਗਾ ਹਲਾਕ ਨਾ ਹੋਵੇਗਾ। ਇਹ ਵੇ ਖੁਦਾ ਦੀ ਖੁਸ਼ਖਬਰੀ ਜਿਹੜੀ ਦੁਨੀਆਂ ਦੇ ਸਾਰੇ ਲੋਕਾਂ ਵਾਸਤੇ ਵੇ। ਇਬਰਾਹਿਮ ਨੇ ਇਸੇ ਦਾ ਐਲਾਨ ਕੀਤਾ ਤੇ ਖੁਦ ਹੀ ਖੁਦਾ ਨੇ ਉਹਨੂੰ ਬਰਾ ਵੀ ਮੁਹੱਈਆ ਕੀਤਾ। ਇਬਰਾਹਿਮ ਦੀ ਕੁਰਬਾਨੀ ਦੀ ਕਹਾਣੀ ਦਾ ਖੁਲਾਸਾ ਪੇਸ਼ ਕਰਨ ਤੋਂ ਪਹਿਲੇ ਅਸਾਂ ਇਹਦੇ ਤੇ ਥੋੜ੍ਹਾ ਜਿਹਾ ਹੋਰ ਧਿਆਨ ਕਰਨੇ ਹਾਂ। ਹਰ ਕਿਸੇ ਨੂੰ ਮਾਲੂਮ ਹੋਣਾ ਚਾਹੀਦਾ ਕਿ ਇਬਰਾਹਿਮ ਦੀ ਪੇਸ਼ਨਗੋਈ ਤਕਰੀਬਨ 2000 ਸਾਲ ਬਾਅਦ, ਜਿਸ ਵਿੱਚ ਉਹਨੇ ਆਖਿਆ ਸੀ ਕਿ ਖੁਦਾ ਗੁਨਾਹਗਾਰਾਂ ਦੇ ਬਦਲੇ ਖੁਦ ਹੀ ਬਰਾ ਮੁਹੱਈਆ ਕਰੇਗਾ, ਉਹਨੂੰ ਪੂਰਾ ਕੀਤਾ। ਉਸ ਦੀ ਇਹ ਪੇਸ਼ਨਗੋਈ ਯਾਨੀ ਨਬੂਵਤ ਪੂਰੀ ਹੋ ਗਈ। ਇਸ ਦੇ ਬਾਰੇ ਵਿੱਚ ਅਸੀਂ ਅੱਜ ਜ਼ਿਆਦਾ ਗੱਲ ਨਹੀਂ ਕਰਾਂਗੇ, ਲੇਕਿਨ ਤੁਸੀਂ ਜੋ ਇੰਜੀਲ ਦੀ ਖੁਸ਼ਖਬਰੀ ਤੋਂ ਵਾਕਫ ਹੋ ਉਹ ਨਿਜਾਤ ਦਹਿੰਦਾ ਦੀ ਕਹਾਣੀ ਜਾਣਦੇ ਹੋ। ਤੁਸੀਂ ਜਾਣਦੇ ਹੋ ਕਿ ਉਹ ਨਿਜਾਤ ਦਹਿੰਦਾ ਉਸ ਕੰਵਾਰੀ ਤੋਂ ਪੈਦਾ ਹੋਇਆ ਜੋ ਖੁਦਾ ਦੇ ਵਾਅਦੇ ਦੇ ਐਨ ਮੁਤਾਬਿਕ ਇਬਰਾਹਿਮ ਤੇ ਇਜ਼ਹਾਕ ਦੀ ਨਸਲ ਵਿੱਚੋਂ ਸੀ, ਤੇ ਇਸ ਨਿਜਾਤ ਦਹਿੰਦੇ ਦਾ ਜ਼ਮੀਨ ਤੇ ਕੋਈ ਬਾਪ ਨਾ ਸੀ। ਉਹ ਅਸਮਾਨ ਤੋਂ ਉਤਰਿਆ ਤੇ ਉਹਦੇ ਵਿੱਚ ਆਦਮ ਦੇ ਗੁਨਾਹ ਦਾ ਕੋਈ ਅਸਰ ਨਾ ਸੀ। ਉਹ ਬਿਲਕੁਲ ਬੇਐਬ ਸੀ, ਬੇਦਾਗ ਸੀ ਤੇ ਉਹਦੇ ਵਿੱਚ ਕੋਈ ਐਬ ਮੌਜੂਦ ਨਹੀਂ ਸੀ। ਇਸ ਲਈ ਉਹ ਕਾਮਿਲ ਕੁਰਬਾਨੀ ਦੇ ਤੌਰ ਤੇ ਕੁਰਬਾਨ ਹੋਣ ਦੇ ਲਾਇਕ ਸੀ, ਤਾਂ ਕਿ ਉਹ ਆਦਮੀਆਂ ਦੇ ਗੁਨਾਹਾਂ ਦੇ ਬਦਲੇ ਵਿੱਚ ਕੁਰਬਾਨ ਹੋਵੇ। ਜਦੋਂ ਅਸੀਂ ਇੰਜੀਲ ਦੀ ਖੁਸ਼ਖਬਰੀ ਨੂੰ ਸਿੱਖਾਂਗੇ ਤੇ ਮਾਲੂਮ ਹੋਵੇਗਾ ਕਿ ਉਸ ਨਿਜਾਤ ਦਹਿੰਦੇ ਦਾ ਨਾਂ ਯਸੂ ਏ। ਯਸੂ ਨਾਂ ਦਾ ਮਤਲਬ ਏ ਖੁਦਾ ਨਿਜਾਤ ਦਿੰਦਾ ਏ। ਕੁਝ ਲੋਕ ਯਸੂ ਨੂੰ ਈਸਾ ਕਹਿੰਦੇ ਨੇ। ਜਦੋਂ ਅਸੀਂ ਇੰਜੀਲ ਮੁਕੱਦਸ ਤੇ ਆਵਾਂਗੇ ਤੇ ਸਾਨੂੰ ਪਤਾ ਚੱਲੇਗਾ ਕਿ ਯੂਹੰਨਾ ਨਾਮੀ ਇੱਕ ਨਬੀ ਸੀ, ਕੁਰਾਨ ਵਿੱਚ ਉਹਦਾ ਨਾਂ ਯਹਯਾ ਏ, ਜਿਹਨੂੰ ਖੁਦਾ ਨੇ ਇਸ ਲਈ ਭੇਜਿਆ ਕਿ ਉਹ ਦੁਨੀਆਂ ਦੇ ਨਿਜਾਤ ਦਹਿੰਦਾ ਯਸੂ ਦੀ ਰਾਹ ਨੂੰ ਤਿਆਰ ਕਰੇ। ਇੱਕ ਦਿਨ ਯੂਹੰਨਾ ਨੇ ਯਸੂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਤੇ ਆਖਿਆ, ਵੇਖੋ ਖੁਦਾ ਦਾ ਬਰਾ ਜਿਹੜਾ ਜਹਾਨ ਦੇ ਗੁਨਾਹ ਉਠਾ ਲੈ ਜਾਂਦਾ ਏ। ਇਹ ਹਵਾਲਾ ਤੁਸੀਂ ਯੂਹੰਨਾ ਦੀ ਇੰਜੀਲ ਉਹਦੇ ਪਹਿਲੇ ਬਾਬ ਤੇ ਉਹਦੀ ਆਇਤ ਨੰਬਰ 29 ਵਿੱਚ ਵੇਖ ਸਕਦੇ ਹੋ। ਮੁਕੱਦਸ ਯੂਹੰਨਾ ਨਬੀ ਨੇ ਯਸੂ ਨੂੰ ਖੁਦਾ ਦਾ ਬਰਾ ਕਿਉਂ ਆਖਿਆ? ਇਸ ਲਈ ਕਿ ਯਸੂ ਨੇ ਗੁਨਾਹਾਂ ਵਾਸਤੇ ਆਪਣੇ ਖੂਨ ਦੀ ਕੁਰਬਾਨੀ ਦੇਣੀ ਸੀ, ਤਾਂ ਕਿ ਉਹ ਗੁਨਾਹ ਨੂੰ ਮਿਟਾਏ। ਜਿਸ ਤਰ੍ਹਾਂ ਇਬਰਾਹਿਮ ਦੇ ਬੇਟੇ ਇਜ਼ਹਾਕ ਦੀ ਜਗ੍ਹਾ ਬਰਾ ਕੁਰਬਾਨ ਹੋਇਆ, ਐਨ ਇਸੇ ਤਰ੍ਹਾਂ ਦੁਨੀਆਂ ਦੇ ਨਜਾਤ ਦਹਿੰਦਾ ਤੇ ਸਾਰੇ ਬਨੀਨੋ ਇਨਸਾਨ ਦੇ ਗੁਨਾਹਾਂ ਨੂੰ ਚੁੱਕ ਕੇ ਗੁਨਾਹਗਾਰਾਂ ਦੀ ਜਗ੍ਹਾ ਕੁਰਬਾਨ ਹੋਇਆ। ਯਸੂ ਹੀ ਉਹ ਕਾਮਿਲ ਤੇ ਆਖਰੀ ਕੁਰਬਾਨੀ ਦਾ ਬਰਾ ਏ ਜਿਸ ਦੀ ਪੇਸ਼ਨਗੋਈ ਇਬਰਾਹਿਮ ਨੇ 2000 ਸਾਲ ਪਹਿਲੇ ਕਰ ਦਿੱਤੀ ਸੀ ਕਿ ਖੁਦਾ ਖੁਦ ਹੀ ਕੁਰਬਾਨੀ ਵਾਸਤੇ ਬਰਾ ਮੁਹੱਈਆ ਕਰੇਗਾ। ਇੰਜੀਲ ਮੁਕੱਦਸ ਵਿੱਚ ਅਸੀਂ ਵੇਖਾਂਗੇ ਕਿ ਯਸੂ ਨੇ ਆਪਣੇ ਦੁਸ਼ਮਣਾਂ ਵਾਸਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕੀਤਾ ਤੇ ਉਹਨਾਂ ਨੇ ਉਹਦੇ ਹੱਥਾਂ ਤੇ ਪੈਰਾਂ ਵਿੱਚ ਕਿੱਲ ਠੋਕੇ ਤੇ ਉਹਨੂੰ ਕਿਵੇਂ ਸੂਲੀ ਤੇ ਲਟਕਾ ਦਿੱਤਾ। ਦੁਨੀਆਂ ਦੇ ਨਜਾਤ ਦਹਿੰਦਾ ਯਸੂ ਮਸੀਹ ਨੇ, ਜਿਹਨੂੰ ਖੁਦਾ ਨੇ ਖੁਦ ਭੇਜਿਆ ਸੀ, ਇਬਰਾਹਿਮ ਦੇ ਕੁਰਬਾਨੀ ਦੇ ਬਰੇ ਦੀ ਨਬੂਵਤੀ ਨਿਸ਼ਾਨ ਤੇ ਅਲਾਮਤੀ ਨਿਸ਼ਾਨ ਦਾ ਮਤਲਬ ਪੂਰਾ ਕਰ ਦਿੱਤਾ। ਇਸੇ ਲਈ ਸਲੀਬ ਤੇ ਜਾਨ ਦੇਣ ਤੋਂ ਪਹਿਲੇ ਯਸੂ ਨੇ ਪੁਕਾਰ ਕੇ ਆਖਿਆ, ਪੂਰਾ ਹੋਇਆ। ਇਹ ਹਵਾਲਾ ਤੁਸੀਂ ਯੂਹੰਨਾ ਦੀ ਇੰਜੀਲ ਬਾਬ 19 ਆਇਤ 30 ਵਿੱਚ ਵੇਖ ਸਕਦੇ ਹੋ। ਤਿੰਨ ਦਿਨ ਤੋਂ ਬਾਅਦ ਖੁਦਾ ਨੇ ਨਜਾਤ ਦਹਿੰਦਾ ਦੀ ਕਾਮਿਲ ਕੁਰਬਾਨੀ ਤੇ ਇਖਤਿਆਰ ਦੀ ਤਸਦੀਕ ਕਰ ਦਿੱਤੀ ਜਦੋਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ। ਯਸੂ ਹੀ ਉਹ ਨਿਸ਼ਾਨ ਏ ਜਿਹਨੇ ਇਬਰਾਹਿਮ ਦੀ ਕੁਰਬਾਨੀ ਦਾ ਮਤਲਬ ਪੂਰਾ ਪੂਰਾ ਅਦਾ ਕੀਤਾ। ਤੇ ਕੀ ਤੁਸੀਂ ਜਾਣਦੇ ਹੋ ਕਿ ਜਿੱਥੇ ਯਸੂ ਗੁਨਾਹਗਾਰਾਂ ਵਾਸਤੇ ਸਲੀਬ ਤੇ ਮਰਿਆ, ਇਹ ਉਹੀ ਮੁਕਾਮ ਤੇ ਉਹੀ ਪਹਾੜ ਸੀ ਜਿਹਦੇ ਉੱਤੇ ਇਬਰਾਹਿਮ ਨੇ ਆਪਣੇ ਬੇਟੇ ਦੇ ਬਦਲੇ ਬਰੇ ਨੂੰ ਜ਼ਬਾਹ ਕਰਕੇ ਤੇ ਖੁਦਾ ਦੇ ਹਜ਼ੂਰ ਕੁਰਬਾਨੀ ਗੁਜ਼ਰਾਨੀ ਸੀ? ਕੀ ਤੁਹਾਨੂੰ ਇਹਨਾਂ ਦੋਵਾਂ ਕੁਰਬਾਨੀਆਂ ਦੇ ਮੁਕਾਮ ਦਾ ਇਲਮ ਹੈ ਵੇ? ਹਾਂ, ਇਹ ਮੁਕਾਮ ਯਰੂਸ਼ਲਮ ਦਾ ਸ਼ਹਿਰ ਏ। ਅਜ਼ੀਜ਼ ਦੋਸਤੋ, ਤੁਸੀਂ ਜਿੱਥੇ ਵੀ ਰਹਿੰਦੇ ਹੋ, ਖੁਦਾ ਤੁਹਾਨੂੰ ਹੁਕਮ ਦਿੰਦਾ ਕਿ ਤੁਸੀਂ ਗਲਤ ਸੋਚਾਂ ਨੂੰ ਨੇਕ ਸੋਚਾਂ ਵਿੱਚ ਬਦਲੋ ਤੇ ਬਦੀਆਂ ਨੂੰ ਛੱਡ ਕੇ ਨੇਕੀ ਦੇ ਕੰਮ ਕਰੋ ਤੇ ਇਸ ਕਾਮਿਲ ਤੇ ਫਾਈਨਲ ਕੁਰਬਾਨੀ ਨੂੰ ਕਬੂਲ ਕਰੋ ਜਿਹੜੀ ਯਸੂ ਨੇ ਸਾਡੇ ਸਾਰੇ ਗੁਨਾਹਗਾਰਾਂ ਵਾਸਤੇ ਦਿੱਤੀ। ਇਸ ਲਈ ਖੁਦਾ ਦਾ ਕਲਾਮ ਫਰਮਾਉਂਦਾ ਹੈ, ਉਹ ਆਪ ਸਾਡੇ ਗੁਨਾਹਾਂ ਨੂੰ ਆਪਣੇ ਬਦਨ ਤੇ ਲੈ ਕੇ ਸਲੀਬ ਤੇ ਚੜ ਗਿਆ ਤਾਂ ਕਿ ਅਸੀਂ ਗੁਨਾਹਾਂ ਦੇ ਇਤਬਾਰ ਤੋਂ ਮਰ ਕੇ ਰਾਸਤਬਾਜ਼ੀ ਦੇ ਇਤਬਾਰ ਵਿੱਚ ਜੀਏ ਤੇ ਉਹਦੇ ਮਾਰ ਖਾਣ ਨਾਲ ਤੁਸਾਂ ਸ਼ਿਫਾ ਪਾਈ। ਪਹਿਲਾ ਪਤਰਸ ਬਾਬ 2 ਆਇਤ ਨੰਬਰ 24। ਅੱਜ ਅਸਾਂ ਵੇਖਿਆ ਕਿ ਇਬਰਾਹਿਮ ਦੇ ਬੇਟੇ ਇਜ਼ਹਾਕ ਨੇ ਇਸ ਕੁਰਬਾਨੀ ਨੂੰ ਕਬੂਲ ਕੀਤਾ ਜਿਹੜੀ ਖੁਦਾ ਤਾਲਾ ਨੇ ਉਹਦੇ ਬਦਲੇ ਵਿੱਚ ਮੁਹੱਈਆ ਕੀਤੀ। ਤੁਹਾਡਾ ਕੀ ਖਿਆਲ ਏ ਕਿ ਜਿਹੜੀ ਕੁਰਬਾਨੀ ਖੁਦਾ ਨੇ ਤੁਹਾਡੇ ਲਈ ਮੁਹੱਈਆ ਕੀਤੀ ਏ ਉਹਨੂੰ ਤੁਸੀਂ ਕਬੂਲ ਕੀਤਾ ਏ? ਅੱਜ ਦੇ ਪ੍ਰੋਗਰਾਮ ਨੂੰ ਸੁਣਨ ਦਾ ਬਹੁਤ ਸ਼ੁਕਰੀਆ। ਮੋਰੀਆ ਪਹਾੜ 'ਤੇ ਜਿਹੜਾ ਇਬਰਾਹਿਮ ਨੇ ਆਖਿਆ ਸੀ ਉਹਦੇ 'ਤੇ ਗੌਰ ਕਰੋ ਅਤੇ ਬਰਕਤ ਪਾਓ। ਖੁਦਾ ਤੁਹਾਨੂੰ ਇਹੋ ਹੀ ਆਪਣੇ ਵਾਸਤੇ ਸੁਖਨੀ ਕੁਰਬਾਨੀ ਵਾਸਤੇ ਬਰਾ ਮੁਹੱਈਆ ਕਰੇਗਾ, ਖੁਦਾਵੰਦ ਦੇ ਪਹਾੜ 'ਤੇ ਮੁਹੱਈਆ ਕੀਤਾ ਜਾਏਗਾ। ਪੈਦਾਇਸ਼ ਦੀ ਕਿਤਾਬ ਬਾਬ ਨੰਬਰ 22 ਅਤੇ ਆਇਤ ਨੰਬਰ 8 ਤੋਂ ਆਇਤ ਨੰਬਰ 14 ਤੱਕ। ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।